ਤਨ ਰੂਪੀ ਖੇਤ ਹੈ, ਕਰਮ ਰੂਪੀ ਬੀਜ ਹੈ, ਮਨ ਰੂਪੀ ਕਿਸਾਨ ਹੈ। ਸਾਰਿਆਂ ਨੂੰ ਇੱਕੋ ਜਿਹਾ ਖੇਤ ਮਿਲਿਆ ਹੋਇਆ ਤੇ ਨਾਮ ਦਾ ਬੀਜ ਬੀਜ ਇਹਦੇ ਵਿੱਚ। ਅਬ ਕੱਲੂ ਆਇਓ ਦੇ ਇੱਕ ਨਾਮ ਬੋਬਹੋ ਬੋਬਹੋ ਅਨੁਰੁੱਤ ਨਾਹੀ ਨਾਹੀ ਮਤ ਭਰਮ ਭੁੱਲਹੋ ਭੁੱਲਹੋ ਮਨ ਰੁੱਤ ਤਾਮ ਰੇ। ਨਾਮ ਬੀਜਣ ਦੀ ਰੁੱਤ ਹੈ, ਸਮਾਂ ਹੈ। ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਸੋ ਸਤਸੰਗ ਤੇ ਸਮੇਂ ਨੂੰ ਵਿਅਰਥ ਨਹੀਂ ਲੰਘਾਉਣਾ ਚਾਹੀਦਾ, ਸਮੇਂ ਨੂੰ ਸਫਲ ਬਣਾਓ। ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਕਲਯੁਗ ਦੇ ਸਮੇਂ ਵਿੱਚ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਨਾ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਆਪਾਂ ਕਹਿੰਦੇ ਹਾਂ ਉਹ ਸੂਰਮਾ ਜਿਹੜਾ ਮੈਦਾਨੇ ਜੰਗ ਵਿੱਚ ਜੂਝਦਾ, ਜਿਹੜਾ ਤਲਵਾਰ ਚਲਾਉਂਦਾ, ਜਿਵੇਂ ਬਾਬਾ ਅਜੀਤ ਸਿੰਘ ਸਾਹਿਬ ਜੂਝਦੇ ਰਹੇ, ਜੁਝਾਰ ਸਿੰਘ ਸਾਹਿਬ ਜੀ ਜੂਝਦੇ ਰਹੇ। ਹਾਂ ਉਹ ਸੂਰਮੇ ਸਨ, ਬਾਬਾ ਬੰਦਾ ਸਿੰਘ ਬਹਾਦਰ ਸੂਰਮੇ ਸਨ, ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤ ਵੱਡੇ ਸੂਰਮੇ ਸਨ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਯੁਗ ਦੇ ਵਿੱਚ ਜਿਹਨੂੰ ਨਾਮ ਦਾ ਰੰਗ ਚੜ ਜਾਏ ਉਹਦੇ ਵਰਗਾ ਸੂਰਮਾ ਵੀ ਕੋਈ ਨਹੀਂ, ਕਿਉਂਕਿ ਸਮਾਂ ਕਲਯੁਗ ਦਾ ਹਰ ਪਾਸੇ ਝੂਠ ਹੀ ਝੂਠ ਹੈ। ਜਿਹੜਾ ਬੰਦਾ ਇਸ ਝੂਠ ਦੀ ਮੰਡੀ ਵਿੱਚ ਸੱਚ ਦਾ ਵਣਜ ਕਰ ਰਿਹਾ ਹੈ, ਹਰ ਪਾਸੇ ਜਿੱਥੇ ਕੂੜਾ ਇੱਕ ਘੰਟਾ ਸਿਮਰਨ ਕਰਦਾ ਉਹ ਸੂਰਮਾ। ਤੇ ਮੈਂ ਤੇ ਇੱਥੋਂ ਤੱਕ ਵੀ ਸਟੇਜ ਤੇ ਅਰਜ ਕਰਨਾ ਹੁੰਦਾ, ਜਿਹੜੇ ਕਾਲਜਾਂ ਵਿੱਚ ਸਾਡੇ ਨੌਜਵਾਨ ਵੀਰ ਪੜ੍ਹਦੇ ਨੇ ਤੇ ਪੜ੍ਹਦੇ ਨੇ, ਦਾੜੀ ਵੀ ਰੱਖੀ ਹੋਈ ਹੈ, ਕੇਸ ਵੀ ਰੱਖੇ ਹੋਏ ਨੇ, ਦਸਤਾਰ ਸਜਾ ਕੇ ਸਕੂਲ ਕਾਲਜ ਵਿੱਚ ਜਾਂਦੇ ਨੇ, ਅੱਜ ਦਾ ਸਮਾਂ ਇਹੋ ਜਿਹਾ, ਉਹ ਵੀ ਸੂਰਮੇ ਨੇ, ਉਹ ਵੀ ਵੱਡੇ ਨੇ, ਕਿਉਂਕਿ ਸਮਾਂ ਹੀ ਏਦਾਂ ਦਾ ਚੱਲ ਰਿਹਾ। ਕੱਲ ਮੈਂ ਇੱਥੇ ਦਿੱਲੀ ਚ ਇੱਥੇ ਹੀ ਫਰੀਦਾਬਾਦ ਵਿੱਚ ਕਿਸੇ ਦੇ ਘਰ ਮੈਂ ਗੱਲ ਸੁਣੀ ਸੀ, ਕਹਿੰਦੇ ਜੀ ਸਾਡਾ ਬੇਟਾ ਜਿਹੜਾ ਇਹਨੇ ਦਾੜੀ ਵੀ ਰੱਖੀ ਹੋਈ ਆ, ਕੇਸ ਵੀ ਰੱਖੇ ਹੋਏ, ਵਿੱਚ ਹੀ ਬੈਠੇ ਹੋਣਗੇ ਸ਼ਾਇਦ, ਕੱਲ ਵੀ ਦੀਵਾਨ ਤੇ ਆਏ, ਅੱਜ ਵੀ ਆਏ ਹੋਣਗੇ। ਉਹ ਦੱਸਦੇ ਸੀ ਭਾਈ ਸਾਹਿਬ ਹੋਣੀ ਕਿ ਬਹੁਤ ਸਾਰੇ ਬੱਚੇ ਪੜ੍ਹਦੇ ਨੇ ਪਰ ਇੱਕੋ ਹੀ ਆ ਇਹ ਸਾਡਾ ਬੇਟਾ ਜਿਹਦੇ ਸਿਰ ਤੇ ਦਸਤਾਰ ਤੇ ਮੁੱਖ ਤੇ ਦਾੜੀ, ਇਹ ਪੜ੍ਹ ਰਿਹਾ ਸਾਰੇ ਹੀ ਦੂਜੇ ਨੇ ਹੈ, ਭਾਵੇਂ ਸਿੱਖਾਂ ਦੇ ਬੱਚੇ ਵੀ ਵਿੱਚ ਪੜ੍ਹਦੇ ਨੇ ਪਰ ਉਹ ਸਿੱਖੀ ਸਰੂਪ ਵਿੱਚ। ਤੇ ਹਰ ਪਾਸੇ ਜਿੱਥੇ ਲੋਕ ਕਹਿੰਦੇ ਨੇ ਮਾਡਰਨ ਹੋ ਗਿਆ ਜ਼ਮਾਨਾ, ਆਪਣੇ ਆਪ ਨੂੰ ਬਦਲ ਰਹੇ ਨੇ, ਤੇ ਉਹ ਬੱਚੇ ਜਿਹੜੇ ਸਿੱਖੀ ਸਰੂਪ ਵਿੱਚ ਸਕੂਲ ਜਾ ਰਹੇ ਨੇ, ਕਾਲਜ ਜਾ ਰਹੇ ਨੇ, ਪੜ੍ਹ ਰਹੇ ਨੇ, ਉਹਨਾਂ ਨੂੰ ਸ਼ਾਬਾਸ਼ ਦੇ। ਮੈਂ ਤੇ ਇੱਥੋਂ ਤੱਕ ਵੀ ਅਰਜ਼ ਕਰਾਂਗਾ ਕਿ ਸਕੂਲਾਂ ਕਾਲਜਾਂ ਵਿੱਚ ਜਾ ਕੇ ਉਹਨਾਂ ਨੂੰ ਇਨਾਮ ਦਿਓ, ਗੁਰਦੁਆਰਿਆਂ ਦੀਆਂ ਕਮੇਟੀਆਂ ਐਸਾ ਉਪਰਾਲਾ ਕਰਨ, ਹਰ ਸਕੂਲ ਵਿੱਚ ਜਾ ਕੇ ਜਿਹੜੇ ਬੱਚੇ ਕੇਸਾ ਧਾਰੀ ਨੇ ਸਭ ਦਾ ਸਤਿਕਾਰ ਕਰੋ ਤਾਂ ਜੋ ਜੁੜੇ ਰਹਿਣ, ਉਹਨਾਂ ਨੂੰ ਹੌਸਲਾ ਦਿੱਤਾ ਜਾਵੇ। ਜਿਹੜੇ ਕੇਸ ਦਾੜੀ ਰੱਖਿਆ ਵਾਲੇ ਬੱਚੇ ਜਾ ਰਹੇ ਨੇ ਸਕੂਲਾਂ 'ਚ, ਨਹੀਂ ਤੇ ਅੱਜ ਹਾਲ ਵੇਖੋ ਕਿਹੋ ਜਿਹਾ ਹੋ ਗਿਆ। ਹੌਲੀ ਹੌਲੀ ਲੋਕ ਆਪਣੇ ਵਿਰਸੇ ਨੂੰ, ਆਪਣੇ ਧਰਮ ਨੂੰ, ਇਤਿਹਾਸ ਨੂੰ ਭੁੱਲਦੇ ਜਾ ਰਹੇ ਨੇ ਤੇ ਸੰਭਾਲਣ ਦੀ ਲੋੜ ਹੈ ਸਾਡੀ ਪਨੀਰੀ ਨੂੰ, ਨੌਜਵਾਨਾਂ ਨੂੰ, ਬੱਚਿਆਂ ਨੂੰ। ਜੇ ਪਨੀਰੀ ਦੀ ਸੰਭਾਲ ਕਰ ਲਵਾਂਗੇ ਫਿਰ ਚੜ੍ਹਦੀ ਕਲਾ ਹੀ ਹੈ, ਪਰ ਸਾਡੇ ਬੱਚੇ ਮਾਵਾਂ ਸਾਰਾ ਸਾਰਾ ਦਿਨ ਟੈਲੀਵਿਜ਼ਨ ਅੱਗੇ ਬੈਠੀਆਂ ਰਹਿੰਦੀਆਂ ਨੇ, ਜਿਹੜੀਆਂ ਦਸ ਨੇ ਕੱਲ ਵੀ ਅਰਜ਼ ਕੀਤੀ ਸੀ, ਜਿਨ੍ਹਾਂ ਨੇ ਇੱਕ ਦਿਨ ਵਿੱਚ ਦਸ ਦਸ ਨਾਟਕ ਵੇਖਣੇ ਨੇ, ਇੱਕ ਵੀ ਲੰਘਣ ਨਹੀਂ ਦੇਣਾ, ਉਹਨਾਂ ਦੇ ਬੱਚਿਆਂ ਤੇ ਫਿਰ ਕਿੱਦਾਂ ਅਸਰ ਹੋਏਗਾ। ਜਾਣਾ ਸਾਰਿਆਂ ਨੇ ਆ ਦੁਨੀਆਂ ਵਿੱਚੋਂ ਗੁਰਮੁਖੋ, ਹਰ ਇੱਕ ਇਨਸਾਨ ਦੀ ਅੱਜ ਇਹ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚੇ ਨੂੰ 2 ਕਰੋੜ ਦੇ ਕੇ ਜਾਵਾਂ, ਮੈਂ ਆਪਣੇ ਬੱਚੇ ਨੂੰ 1,00,000 ਦੇ ਕੇ ਜਾਵਾਂ। ਹਰ ਇੱਕ ਦੀ ਇੱਛਾ, ਵੱਧ ਤੋਂ ਵੱਧ ਪੈਸਾ, ਚੰਗਾ ਮਕਾਨ ਮੈਂ ਆਪਣੇ ਪੁੱਤਰ ਨੂੰ ਬਣਾ ਦਿਆਂ ਤਾਂ ਜੋ ਇਹਨੂੰ ਨਾ ਬਣਾਉਣਾ ਪਵੇ, ਕੱਲ ਨੂੰ ਮੈਂ ਕਹਿ ਸਕਾਂ ਕਿ ਮੈਂ ਤੇਰੇ ਵਾਸਤੇ ਬਹੁਤ ਕੁਛ ਕੀਤਾ, ਕਿੰਨੀ ਮੈਂ ਮਿਹਨਤ ਕੀਤੀ, ਤੈਨੂੰ ਹੁਣ ਮੈਂ ਮਕਾਨ ਬਣਾ ਦਿੱਤਾ, ਤੈਨੂੰ ਬਣਾਉਣ ਦੀ ਲੋੜ ਨਹੀਂ। ਸਾਰਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ, ਬਣਾਉਂਦੇ ਵੀ ਨੇ, ਬਣਾਉਣੇ ਵੀ ਚਾਹੀਦੇ ਨੇ, ਮਾੜੀ ਗੱਲ ਨਹੀਂ, ਪਰ ਸਭ ਨਾਲੋਂ ਵੱਡੀ ਗੱਲ ਆ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਦੇ ਜਾਈਏ, ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਜਾਈਏ। ਜਾਂਦੇ ਜਾਂਦੇ ਜਾਣਾ ਹੈ ਆਪਾਂ ਸਭ ਨੇ ਇੱਕ ਦਿਨ, ਤੇ ਜੋੜਿਆ ਕਿਵੇਂ ਜਾਏਗਾ, ਖੁਦ ਜੁੜਨਾ ਪਏਗਾ। खुद सवेरे उठना पैना जो 2 बजे 2:30 बजे इशनान करोगे इशनान करके फिर गुरुद्वारा साहब जाओगे गुरुद्वारा साहब जाके नितनेम करके 4 घंटे ला के जदों तक 6 बजे मुड़ के आओगे ना तो बच्चा वेखेगा कि मेरा पिता 2 बजे का गया जां 3 बजे गुरुद्वारा साहब गया 3 घंटे इन्हें इत्थे भी सिमरन किया घर विच भी सिमरन किया गुरुद्वारे जाके भी इन्हें सेवा की 4 घंटे मेरे पिता ने लाए ने यह मेरा पिता नहीं यह मेरा कल्ला पिता ही नहीं यह संत भी है मैनू बाहर संत लभण की लोड़ नहीं मैनू बाहर जाण की लोड़ नहीं किसी को मेरा बापू ही मेरा पिता ही संत है मेरा दादा ही साधु है क्योंकि वह प्रैक्टिकली वेखेगा जीवन क्या मेरा दादा जेड़ा सवेरे उठता 4-5 घंटे लाउंदा इहदे वर्गा संत केड़ा बाकी ते दूरों दूरों ही वेख लिया ना असीं सब नूं नेड़े ते नहीं ना वेख्या किसी नूं जदों अपने बच्चियां नूं घर विच विखाओगे कि गुरसिखी इहनूं कहिंदे ने फोटोआं विखा दईए इतिहास सुना दईए मेदियाणा साहिब लै जाओ आ वेखो जी इदां इदां होया साडे नाल बच्चियां ते असर जरूर पएगा पर खालसा की है विखाउणा पैणा घर च इदां दा जीवन हुंदा पुत्र खालसे दा कहण दी भी लोड़ नहीं ध्यान दिओ कहण दी भी लोड़ नहीं फिर असर भी होएगा ना गल विच जदों कहोगे पुत्रा अमृत छक लै सिंह सज्जा वह आखेगा ये मेरा बापू नहीं बोल रहा दे विच इक संत भी बोल रहा ये कमाई वाली रूह बोल रही है पर उन्हें पता होंगे कि बापू बोलता कमाई वाली रूह है कोई नहीं श्री साहब पाई फिर बिना मुंह धोते तो चाह पी ली अमृत छकिया होया ने पग इन्हें बनी हुई है दाढ़ी इन्हें रखी हुई है पर मैनू पता है कि जिन्ना कपटी ये है इन्ना कोई भी नहीं जिन्ना ठग ये है इन्ना कोई भी नहीं फिर बच्चे ते कितों असर हो जाएगा बच्चे ते प्रभाव उदों पैंदा जदों साडा खुद का जीवन उच्चा सुचा बनेगा फिर बच्चे असर कबूल दें प्रभाव कबूल दें ते कैसी कशिश गुरु साहब बख्शते ने उन्होंने मर्द बचने जब लग खालसा रह न्यारा तब लग तेज दियो मैं सारा जब यह है विपरन की रीत मैं ना करो इनकी प्रतीत कहते ने सिखा तू न्यारा होते सही तू वखरा हो थोड़ा जा तेरे च न्यारापन आएगा मैं अपनी शक्ति अपना तेज तेनू दे देंगा तेरे बोलां च कशिश होएगी तेरे वेखण विच कशिश होएगी जेड़ा तेनू वेखेगा खिचिया जाएगा पर कदों जदों तेरे विच न्यारापन आ जाएगा भेडां च ना रली वखरा हो सब सुते पए ने तू इशनान कर लोग शाम नूं पैलसां दे विच गाउण वालियां सुन रहे ने तेनू रहरास नहीं भुलनी चाहिए तू बाहर आके भी तेनू जाना भी पैना मजबूरिया ने व्याहां शादियां ते भी जाना पएगा पर उत्थे भी अपना रहरास सब दा पाठ करना ना छड्डी ते जे तू न्यारा हो गया बच गया भेडां च ना रलिया सचमुच शेर बन जाएगा ते फिर मैं तेरे नाल हर समय तेरे कोल असीं उदां जरूर शेर आ दाढ़ियां रख लईआं केस रख लए पग्गां भी बन लईआं ठीक है पर अंदरों असीं किहो जिहा इह असीं जरूर झाती मारीए ते मैं शायद कल भी अर्ज कीती सी सानू तुहानू इक दूजे बारे नहीं पता पर अपने आप बारे सब नू पता हुंदा कि मैं कित्थे खड़ा मेरा जीवन किन्ना ते महाराज कहिंदे तू अपना आप सवार तेरे जीवन वल वेख के कईआं दा जीवन बन जाणा साडे महापुरश कहिंदे हुंदे सी तुहाडा जीवन ही प्रचार है गुरसिख दा ते जीवन ही प्रचार है उहनूं बोलण दी लोड़ ही नहीं पैणी जिथे रात कट्टेगा उत्थे भी जीवन बना देगा किसी उहने जदों 2 बजे उठना है 4-5 घंटे बहना है जिहड़े परिवार च रात कट्टेगा उहनां ने कहना ही है कि किहड़े गुरू दा सिख है मैनूं भी उहदे लड़ ला तूं 4 घंटे चौंकड़ा मार के बैठा किहड़े गुरु तो सिखिया लई है तू तेरे सतगुरु है कौन ने बस फिर अपने आप प्रभाव पवेगा ते बच्चियां नूं असीं गुरसिखी दे के जाइए जदों घरां दे विच वेखदे ने मावां नूं कि सारा सारा दिन नाटक वेखदियां रहिंदियां ने मेरे पिता दा जीवन किदां दा फिर बच्चियां उत्ते की असर होवेगा सब तो पहला बच्चे दा गुरु उहदी मां हुंदी है फिर पिता ਆਪਣੇ ਬੱਚਿਆਂ ਨੂੰ ਸਿੱਖੀ ਦੀ ਦਾਤ ਦਈਏ। ਭਾਗਾਂ ਵਾਲੇ ਨੇ ਉਹ ਗੁਰਮੁਖ ਪਿਆਰੇ ਜਿਹੜੇ ਰੰਗੇ ਹੋਏ ਨੇ, ਤੇ ਵੇਖੋ ਤੁਸੀਂ ਉਹਨਾਂ ਪਰਿਵਾਰਾਂ 'ਚ ਜਾ ਕੇ ਜਿਹੜੇ ਭਜਨ ਪਾਠ ਕਰਨ ਵਾਲੇ ਨੇ ਉਹਨਾਂ ਦੇ ਬੱਚੇ ਕਦੇ ਉਲਟ ਨਹੀਂ ਚੱਲਦੇ, ਪਰ ਹੁਣ ਦੋਵੇਂ ਜਣੇ ਜੁੜੇ ਹੋਏ ਪਰਿਵਾਰ ਦੇ ਮੈਂਬਰ ਜੁੜੇ ਹੋਏ ਹੋਣ, ਜੇ ਕਿਤੇ ਬਹੁਤੇ ਹੀ ਮਾੜੇ ਭਾਗ ਹੋਣ ਤੇ ਉਹ ਗੱਲ ਵੱਖ ਹੈ, ਨਹੀਂ ਤੇ ਜ਼ਿਆਦਾਤਰ ਪੂਰੇ ਰੰਗੇ ਹੋਏ ਗੁਰਸਿੱਖਾਂ ਦੇ ਪਰਿਵਾਰ ਵੀ ਰੰਗੇ ਹੋਏ ਨੇ। ਅਖੰਡ ਕੀਰਤਨੀ ਜਥੇ ਦੇ ਬੜੇ ਸਿੰਘ ਨੇ, ਉਹਨਾਂ ਦੇ ਬੱਚੇ ਵੀ ਵੇਖੋ ਬਹੁਤ ਸਾਰੇ, ਕੁਛ ਕੁ ਤੇ ਹੈ ਕਾਂਗਿਆਰੀ ਵਿੱਚ ਪਰ ਸਾਰਿਆਂ 'ਚ ਨਹੀਂ, ਸਾਰੇ ਇੱਕੋ ਜਿਹੇ। ਹੋਰ ਵੀ ਕਈ ਏਦਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਪੂਰੇ ਪਰਿਵਾਰ ਰੰਗੇ ਹੋਏ ਨੇ, ਸਾਰੇ ਭਜਨ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ। ਜਦੋਂ ਸਾਡਾ ਜੀਵਨ ਹੋਏਗਾ ਫਿਰ ਅਸੀਂ ਕਿਸੇ ਦਾ ਜੀਵਨ ਬਣਾ ਸਕਦੇ। ਇਸ ਕਰਕੇ ਬੱਚਿਆਂ ਨੂੰ ਸਿੱਖੀ ਦੇ ਜਾਓ, ਸਭ ਕੁਝ ਵਿੱਚ ਹੀ ਆ ਜਾਏਗਾ। ਤੇ ਜੇ ਸ਼ਰਾਬ ਦੀ ਆਦਤ ਪਾ ਗਏ ਫਿਰ ਕੀ ਦਿੱਤਾ, 2 ਕਰੋੜ ਦੇ ਤਾਂ ਨਾਲ ਸ਼ਰਾਬ ਵੀ ਦਿੱਤੀ ਵੀ ਮੈਂ ਪੀਨਾ ਤੂੰ ਵੀ ਪੀ। ਹੁਣ ਜੇ ਪਿਤਾ ਪੀਂਦਾ ਤੇ ਬੱਚੇ ਨੂੰ ਕਿੱਥੋਂ ਰੋਕੇਗਾ, ਫਿਰ ਕੀ ਦੇ ਕੇ ਚੱਲੇ ਹੋ? ਫਿਰ ਤੇ ਉਹਨੇ ਸ਼ਰਾਬ ਦੀ ਗਲਾਸੀ 'ਚ ਘੋਲ ਕੇ ਤੇਰਾ 2 ਕਰੋੜ ਪੀ ਜਾਣਾ, ਸਭ ਕੁਝ ਖਤਮ ਕਰ ਦੇਗਾ। ਇਸ ਕਰਕੇ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਦਈਏ। ਪੁੱਤਾ ਮਾਤਾ ਕੀ ਆਸੀਸ, ਮਾਂ ਦੀ ਆਸੀਸ ਇਹੀ ਹੋਣੀ ਚਾਹੀਦੀ। ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਕਿ ਤੈਨੂੰ ਕਦੇ ਰੱਬ ਨਾ ਭੁੱਲੇ, ਇਹ ਆਸੀਸ ਮਾਨ ਦੇਵੇ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ, ਪਰ ਵਿਰਲੇ ਹਨ ਇਹੋ ਜਿਹੇ ਗੁਰਮੁਖ ਪਿਆਰੇ, ਵਿਰਲੇ ਹਨ। ਕੋਈ ਸਮਾਂ ਆਇਆ ਸੀ ਜਦੋਂ ਸਤਸੰਗਤ ਜੀ 1748 ਵਿੱਚ, 1748 ਤੋਂ ਲੈ ਕੇ 1753 ਤੱਕ 5 ਸਾਲ ਕੁਝ ਮਹੀਨੇ ਮੀਰ ਮੰਨੂ ਤਖਤ ਤੇ ਬੈਠਾ। ਜਦੋਂ ਮੀਰ ਮੰਨੂ ਲਾਹੌਰ ਤਖਤ ਤੇ ਕਾਬਜ ਹੋਇਆ, 5 ਸਾਲ ਤੇ ਕੁਝ ਮਹੀਨੇ ਹੀ ਹੋ ਰਿਹਾ, ਪਰ ਉਹਨੇ 5 ਸਾਲਾਂ ਵਿੱਚ ਜੋ ਕੀਤਾ ਉਹ ਅੱਜ ਸਾਰੀ ਦੁਨੀਆ ਜਾਣਦੀ ਹੈ। ਜ਼ੁਲਮ ਦੀ ਅੱਤ ਕਰ ਦਿੱਤੀ ਉਹਨੇ 5 ਸਾਲਾਂ 'ਚ। ਜਿਹੜੇ ਲੋਕ ਲਾਹੌਰ ਗਏ ਨੇ, ਪਿੱਛੇ ਜੇ ਇੱਕ ਨਗਰ ਕੀਰਤਨ ਵੀ ਗਿਆ ਸੀ ਗੁਰਦੁਆਰਾ ਦਿੱਲੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਤੁਹਾਡੇ ਇੱਥੇ, ਇੱਕ ਨਗਰ ਕੀਰਤਨ ਪਿੱਛੇ ਜੇ ਨਿਕਲਿਆ ਬਹੁਤ ਵੱਡਾ, ਉਹ ਨਗਰ ਕੀਰਤਨ ਗਿਆ ਦਿੱਲੀ ਤੋਂ ਨਨਕਾਣਾ ਸਾਹਿਬ। ਸੰਗਤ ਨੂੰ ਬੇਨਤੀ ਹੈ, ਭੈਣਾਂ ਨੂੰ ਬੈਠੋ ਜਿੱਥੇ ਜਗ੍ਹਾ, ਉੱਠ ਉੱਠ ਕੇ ਅੱਗੇ ਬੈਠੋਗੇ ਠੀਕ ਨਹੀਂ ਗੱਲ, ਪੜ੍ਹੇ ਲਿਖੇ ਹੋ ਤੁਸੀਂ ਸਾਰੇ, ਪਿੰਡਾਂ ਵਿੱਚ ਤੇ ਇੱਦਾਂ ਹੋ ਜਾਂਦਾ ਪਰ ਇੱਥੇ ਸੰਗਤ ਸਿਆਣੀ ਆ, ਮੈਨੂੰ ਕਹਿਣਾ ਨਾ ਪਵੇ। ਜ਼ਰੂਰੀ ਬੇਨਤੀ ਹੈ ਜਿੱਥੇ ਇੱਕ ਬੈਠੇ ਹੋ ਬੈਠੇ ਰਹੋ, ਪਹਿਰੇਦਾਰ ਵੀ ਸੰਗਤ ਆਉਣ ਵਾਲੀ ਨੂੰ ਬਿਠਾਈ ਚੱਲੋ, ਬਾਅਦ 'ਚ ਸਾਰੇ ਨਮਸਕਾਰ ਕਰ ਲੈਣਗੇ ਜਿਹੜੇ ਰਹਿ ਜਾਣਗੇ, ਕਿਉਂਕਿ 10:30 ਵੱਜ ਚੁੱਕੇ ਨੇ, ਅੱਧਾ ਕੁ ਘੰਟਾ ਬਾਕੀ ਰਹਿ ਗਿਆ। ਧਿਆਨ ਦੇਣਾ, ਇੱਕ ਮੇਰੀ ਸੰਗਤ ਨੂੰ ਰਾਤ ਵੀ ਮੈਂ ਕਰਜ਼ ਕੀਤੀ ਸੀ, ਕਈ ਲੋਕ ਘਰੋਂ ਤੁਰਦੇ ਨੇ ਸੈਰ ਕਰਨ ਵਾਸਤੇ, ਅੱਗੇ ਲੱਗਿਆ ਹੁੰਦਾ ਪੰਡਾਲ, ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਦੀਵਾਨ ਚੱਲਦੇ ਨੇ, ਉਹ ਫਿਰ ਕਹਿੰਦੇ ਨੇ ਚਲੋ ਲੰਗਰ ਪ੍ਰਸ਼ਾਦਾ ਥੋੜਾ ਬਹੁਤ ਛਕ ਲਿਆ, ਮੱਥਾ ਟੇਕਿਆ, ਵਿੱਚ ਬੈਠੇ 5 ਕੁ ਮਿੰਟ 10 ਮਿੰਟ, ਹੁਣ ਚਲੋ ਚੱਲੀਏ। ਪਰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਜਦੋਂ ਉੱਠ ਕੇ ਜਾਂਦੇ ਨੇ, ਕਈਆਂ ਦੇ ਮੋਢਿਆਂ ਨੂੰ, ਕਈਆਂ ਦੇ ਸਿਰ ਨੂੰ ਹੱਥ ਲਾਉਣ ਕਰਕੇ ਸਾਰਿਆਂ ਦੀ ਇਕਾਗਰਤਾ ਫਿਰ ਭੰਗ ਹੁੰਦੀ ਹੈ। ਤੇ ਮੈਂ ਇੱਥੋਂ ਦੇ ਪ੍ਰਬੰਧਕਾਂ ਨਾਲ ਵੀ ਅੱਜ ਵੀ ਜ਼ਿਕਰ ਕਰਦਾ ਸਾਂ ਕਿ ਫਰੀਦਾਬਾਦ 'ਚ ਦੀਵਾਨ 3 ਵਾਰੀ ਲੱਗੇ ਨੇ ਪਰ ਮੈਂ ਇਕਾਗਰਤਾ ਨਹੀਂ ਵੇਖੀ। ਇਕਾਗਰਤਾ 2 ਵਜੇ ਤੱਕ ਵੀ ਦਿੱਲੀ 'ਚ ਦੀਵਾਨ ਲੱਗਦਾ, ਇੱਕ ਨਹੀਂ ਹਿੱਲਦਾ। ਦਿੱਲੀ ਵਿੱਚ ਦੀਵਾਨ ਲੱਗਦਾ, ਇੱਕ ਨਹੀਂ ਹਿੱਲਦਾ। ਪੰਜਾਬ 'ਚ ਜਾ ਕੇ ਵੇਖੋ, ਪੰਜਾਬ ਦੇ ਲੋਕਾਂ ਨੂੰ ਤਾਂ ਅਨਪੜ੍ਹਾਂ ਦਾ ਟੋਲਾ ਕਹਿੰਦੇ ਹੋ ਨਾ ਤੁਸੀਂ ਵੀ, ਅਨਪੜ੍ਹ ਹੀ ਨੇ ਸਾਰੇ ਪਿੰਡਾਂ ਦੇ, ਸਾਰੇ ਨਹੀਂ ਸਿਆਣੇ ਜੀ, ਪੜ੍ਹੇ ਪੜ੍ਹਦੇ ਘੱਟ ਹੀ ਨੇ, ਜ਼ਮੀਨਦਾਰ ਜੱਟ ਜਿਹੜੇ ਆ, ਚਲੋ ਤੁਹਾਨੂੰ ਪਤਾ ਹੀ ਆ, ਪਰ ਉੱਥੇ ਵੀ ਦੀਵਾਨ ਜਦੋਂ ਲੱਗਦੇ ਆ ਇਦੂ 10-10 ਗੁਣਾ ਵੱਧ ਵੀ ਇਕੱਠ ਹੁੰਦਾ ਏਡੇ ਏਡੇ ਵੱਡੇ ਵੀ ਸਮਾਗਮ ਬਾਹਰ ਰਾਜਸਥਾਨ ਸਮਾਗਮ ਦੀਆਂ ਕੈਸਟਾਂ ਸੀਡੀਆਂ ਹੋਣਗੀਆਂ ਵੇਖਿਓ ਉੱਥੇ ਏਡਾ ਪੰਡਾਲ ਆ ਵੀ ਨਜ਼ਰ ਨਹੀਂ ਪੈਂਦੀ ਸੰਗਤ ਕਿਤੇ ਤੱਕ ਬੈਠੀ ਤੇ ਇੱਕ ਵੀ ਜਿਹੜਾ ਬਹਿ ਗਏ ਬਸ ਇੱਕ ਵਜੇ ਤੱਕ ਕੋਈ ਹਿੱਲਦਾ ਨਹੀਂ ਪਰ ਇੱਥੇ ਮੈਂ ਵੇਖਿਆ ਕਿ ਥੋੜਾ ਜਿਹਾ ਸੈਰ ਕਰਦੇ ਕਰਦੇ ਹੀ ਆ ਗਏ ਸੈਰ ਕਰਦੇ ਕਰਦੇ ਹੱਥ 'ਚ ਹੱਥ ਪਾਇਆ ਤੇ ਚੱਲ ਪਏ ਬਾਹਰ ਇੱਦਾਂ ਨਹੀਂ ਚੰਗਾ ਲੱਗਦਾ ਸੰਗਤ ਜੀ 12-12 ਸਾਲ ਰਹੀ ਹੈ ਸੰਤਾਂ ਦੀ ਟੋਲੀ ਕਹਿੰਦੇ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ 12-12 ਸਾਲ ਲੱਗ ਜਾਂਦੇ ਕਹਿੰਦੇ ਫਿਰ ਬਹਿਣ ਦਾ ਹੀ ਪਤਾ ਲੱਗਦਾ ਕਿ ਸੰਗਤ ਵਿੱਚ ਬੈਠੀ ਦਾ ਕਿਵੇਂ ਪਰ ਸਿਆਣੇ ਨੇ ਸਾਰੇ ਇੱਕੋ ਜਿਹੇ ਨਹੀਂ ਕੁਛ ਕੁ ਲੋਕ ਨੇ ਜਿਹੜੇ ਦੂਜਿਆਂ ਦੀ ਇਕਾਗਰਤਾ ਭੰਗ ਕਰਦੇ ਇਕੱਠ ਬਹੁਤ ਵੱਡਾ ਹੈ ਪਿਆਰ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਪੂਰੇ ਦੀਵਾਨ 'ਚ ਬੈਠਣਾ ਹੁੰਦਾ ਉਹੀ ਹਾਜ਼ਰੀ ਭਰਨ ਜਿਹੜੇ ਵਿੱਚ ਜਾਣ ਵਾਲੇ ਨੇ ਉਹ ਬਿਲਕੁਲ ਪਿੱਛੇ ਬੈਠਣ ਜਦੋਂ ਜੀ ਕਰੇ ਚੱਲ ਗਏ ਉੱਠ ਕੇ ਤੇ ਉਹ ਫਿਰ ਦੂਜਿਆਂ ਦਾ ਧਿਆਨ ਤੇ ਨਾ ਖਰਾਬ ਹੋਵੇ ਉਹ ਇਸ ਗੱਲ ਦਾ ਧਿਆਨ ਰੱਖਣ ਜ਼ਰੂਰ ਇਹ ਜ਼ਰੂਰੀ ਜ਼ਰੂਰੀ ਬੇਨਤੀ ਇਕਾਗਰ ਜਿੰਨਾ ਚਿਰ ਮਨ ਨਾ ਹੋਵੇ ਉਹਨਾਂ ਚਿਰ ਇਤਿਹਾਸ ਦਾ ਕੋਈ ਆਨੰਦ ਨਹੀਂ ਆਉਂਦਾ ਕੋਈ ਵਿਚਾਰ ਦਾ ਆਨੰਦ ਨਹੀਂ ਆਉਂਦਾ ਇਕਾਗਰਤਾ ਬਣਾਉਣੀ ਚਾਹੀਦੀ ਸੰਗਤ ਜੀ ਤੁਹਾਡੇ ਦਿੱਲੀ ਤੋਂ ਨਗਰ ਕੀਰਤਨ ਨਿਕਲਿਆ ਜਦੋਂ ਉਹ ਨਗਰ ਕੀਰਤਨ ਦਾ ਦਾਸ ਨੇ ਇਸ਼ਤਿਹਾਰ ਪੜ੍ਹਿਆ ਤੇ ਇਤਿਹਾਸ ਦਾ ਖਿਆਲ ਆਇਆ ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਸੀ ਗੁਰਦਾਸਪੁਰ ਦੇ ਇਲਾਕੇ ਚੋਂ ਫੜਿਆ ਸੀ ਤੜਥਲ ਮਚਾਤੀ ਬਾਬਾ ਜੀ ਨੇ ਪੰਜਾਬ ਦੀ ਧਰਤੀ ਤੇ ਜਾ ਕੇ ਸਮਾਣੇ ਦੇ ਜਲਾਦਾਂ ਨੂੰ ਸੋਧਿਆ ਪਕੜ ਪਕੜ ਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਵਜੀਦੇ ਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਘਸੀਟਿਆ ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਿਆਂ ਹੋਇਆਂ ਮੁਸਲਮਾਨਾਂ ਨੇ ਬੀਬੀਆਂ ਵਾਲਾ ਪਹਿਰਾਵਾ ਪਾ ਲਿਆ ਕੱਪੜੇ ਪਾ ਲਏ ਉਹਨਾਂ ਨੇ ਬੀਬੀਆਂ ਵਾਂਗੂ ਕੱਪੜੇ ਪਾ ਲਏ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇਤਿਹਾਸ ਵਿੱਚ ਲਿਖਿਆ ਬਾਅਦ ਵਿੱਚ ਇਹਨਾਂ ਨੇ ਫੈਸ਼ਨ ਬਣਾ ਲਿਆ ਵੀ ਅਸੀਂ ਇਹ ਪਾਉਂਦੇ ਹਾਂ ਕਿਉਂਕਿ ਅੱਜ ਵੀ ਪਾਉਂਦੇ ਨੇ ਉਹ ਮੁਸਲਮਾਨ ਜਿਹੜੇ ਨੇ ਪਰ ਕਹਿੰਦੇ ਇਹਨਾਂ ਨੇ ਆਪ ਨਹੀਂ ਸਨ ਪਾਈਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਵਾਈਆਂ ਸੀ ਡਰਦਿਆਂ ਨੇ ਪਾਈਆਂ ਸੀ ਬਾਅਦ ਚ ਫੈਸ਼ਨ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਡਰ ਸੀ ਤੇ ਸੰਗਤ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ 700 ਸਿੰਘ ਬਾਬਾ ਜੀ ਦੇ ਨਾਲ ਗ੍ਰਿਫਤਾਰ ਕੀਤਾ ਧੋਖੇ ਨਾਲ ਗ੍ਰਿਫਤਾਰ ਕੀਤਾ ਸੀ ਉਹਨਾਂ ਨੇ ਕਸਮਾਂ ਖਾ ਕੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਕਸਮਾਂ ਖਾਂਦੇ ਸੀ ਉੱਥੇ ਵੀ ਖਾਧੀਆਂ ਇਹਨਾਂ ਨੇ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਬਾਹਰ ਜਾਓ ਕੁਛ ਨਹੀਂ ਕਵਾਂਗੇ ਨਾਲ ਦੇ ਨਾ ਮੰਨੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜਾਣਾ ਨਹੀਂ ਜਾਣਾ ਕਹਿੰਦੇ ਮਹਾਰਾਜ ਚੱਲੀਏ ਬਾਬਾ ਜੀ ਚੱਲੀਏ ਬਾਹਰ ਇਹ ਕਸਮਾਂ ਖਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕੂਣੀ ਤੱਕ ਸਰੋਂ ਦੇ ਤੇਲ ਵਿੱਚ ਬਾਂਹ ਲਵੇੜ ਕੇ ਤਿਲਾਂ ਵਿੱਚ ਪਾਈ ਜਾਵੇ ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ ਜੇ ਇਹ ਇੰਨੀਆਂ ਵੀ ਕਸਮਾਂ ਖਾਣ ਤੇ ਭਰੋਸਾ ਨਾ ਕਰਿਓ ਸਿੱਖੋ ਆਪਾਂ ਭਰੋਸਾ ਨਾ ਕਰੀਏ ਪਰ ਨਾ ਮੰਨੇ ਵਿੱਚ ਕਈ ਕਹਿੰਦੇ ਨਹੀਂ ਜੀ ਭਰੋਸਾ ਕਰੋ ਇਹ ਬਹੁਤੀਆਂ ਕਸਮਾਂ ਖਾਂਦੇ ਨੇ ਚੱਲੀਏ ਚਲੋ ਜੀ ਜਦੋਂ ਬਾਬਾ ਜੀ ਨੇ ਦਰਵਾਜ਼ਾ ਖੁਲਾ ਤਾ ਕੋਈ ਨੇੜੇ ਨਾ ਜਾਏ ਬਾਬਾ ਬੰਦਾ ਸਿੰਘ ਬਹਾਦਰ ਦਾ ਆਖਿਰਕਾਰ ਫਿਰ ਦੋ ਚਾਰ ਜਣੇ ਹੌਲੀ ਹੌਲੀ ਅੱਗੇ ਗਏ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ 700 ਨਾਲ ਉਹਨਾਂ ਦੇ ਸਿੰਘ ਗ੍ਰਿਫਤਾਰ ਹੋਇਆ ਤੇ ਸਾਧ ਸੰਗਤ ਜੀ ਲੱਕੜਾਂ ਦੇ ਵਿੱਚ ਉਹਨਾਂ ਸਿੰਘਾਂ ਦੇ ਹੱਥ ਜਿਹੜੇ ਲੱਕੜ ਤੇ ਰੱਖ ਕੇ ਵਿੱਚ ਕਿੱਲ ਠੋਕੇ ਹੋਏ ਸੀ ਦਿੱਲੀ ਤੱਕ ਲੈ ਕੇ ਆਉਣਾ ਸੀ ਉਧਰ ਦੇ ਜਿਹੜੇ ਪੈਰੋਕਾਰ ਸਨ ਇਹਨਾਂ ਦੇ ਪੰਜਾਬ ਵਿੱਚ ਲਾਹੌਰ ਇਲਾਕੇ ਚ ਉਹਨਾਂ ਨੇ ਫਿਰ ਸੋਚਿਆ ਕਿ ਇੱਕ ਜਲੂਸ ਲੈ ਕੇ ਚੱਲੀਏ ਦਿੱਲੀ ਤੱਕ ਲਾਹੌਰ ਤੋਂ ਦਿੱਲੀ ਉਹ ਫਿਰ ਵੱਡਾ ਹੋਣਾ ਚਾਹੀਦਾ ਮਾੜਾ ਮੋਟਾ ਨਹੀਂ ਵੱਡਾ ਜਲੂਸ ਕੱਢਣਾ ਪਤਾ ਤੇ ਲੱਗੇ ਵੀ ਸਿੱਖਾਂ ਦਾ ਇੱਕ ਜਲੂਸ ਕੱਢਿਆ ਜਾ ਰਿਹਾ ਉੱਥੇ ਫਿਰ ਫਰੁਖਸੀਅਰ ਖਾਨ ਦੀ ਖੁਸ਼ੀ ਲੈਣ ਵਾਸਤੇ ਉਹਨਾਂ ਨੇ ਹੁਕਮ ਕੀਤਾ ਕਿ ਪਿੰਡਾਂ ਦੇ ਵਿੱਚ ਜਾਓ, ਜਿਹੜਾ ਕੇਸਾਂ ਵਾਲਾ ਮਿਲਦਾ ਉਹਦਾ ਸਿਰ ਵੱਢ ਲਓ, ਵੱਡਾ ਜਲੂਸ ਕੱਢੋ। ਫਿਰ ਜਿਹੜਾ ਸਿੰਘ ਮਿਲਿਆ ਕੇਸਾਂ ਵਾਲਾ ਉਹਦਾ ਸਿਰ ਵੱਢ ਲਿਆ। ਇੱਕ ਇੱਕ ਟਕੇ ਤੱਕ ਦੀ ਕੀਮਤ ਪਈ, ਇੱਕ ਟਕਾ ਮਿਲੇਗਾ ਜੇ ਕੋਈ ਸਿੱਖ ਦਾ ਸਿਰ ਵੱਢ ਲਿਆਵੇ। ਲੋਕ ਵੱਢ ਲਿਆਉਂਦੇ ਸੀ, 20 ਰੁਪਏ ਕੀਮਤ ਵੀ ਪਈ ਆ, 10 ਰੁਪਏ, 5 ਰੁਪਏ, 2 ਰੁਪਏ ਵੀ ਲਿਖਿਆ ਇਤਿਹਾਸ ਵਿੱਚ। ਇੱਥੋਂ ਤੱਕ ਵੀ ਲਿਖਿਆ ਕਿ ਇੱਕ ਇੱਕ ਮੁਰਗੇ ਦੇ ਬਦਲੇ ਲੋਕ ਸਿੱਖ ਦਾ ਸਿਰ ਵੱਢ ਦਿੰਦੇ ਸੀ, ਐਸਾ ਸਮਾਂ ਸੀ। ਸਿਰ ਵੱਢੇ, 750 ਗੱਡਾ ਭਰ ਲਿਆ, ਬੱਚਿਆਂ ਦੇ ਸਿਰ ਵੱਢੇ, ਬੀਬੀਆਂ ਦੇ ਸਿਰ ਵੱਢੇ, ਬਜ਼ੁਰਗਾਂ ਦੇ ਸਿਰ ਵੱਢੇ, ਸਿਰ ਧੜਾਂ ਤੋਂ ਜੁਦਾ ਕਰ ਕਰਕੇ ਧੜ ਉੱਥੇ ਰਹਿ ਜਾਣਾ, ਸਿਰ ਰੱਖ ਲੈਣਾ। 750 ਗੱਡਾ, ਕੋਈ ਥੋੜੀ ਜਿਹੀ ਗੱਲ ਨਹੀਂ, ਵੱਡਾ ਜਲੂਸ ਬਣਾਉਣਾ। ਕਹਿੰਦੇ ਪਤਾ ਤੇ ਲੱਗੇ, ਪ੍ਰਦਰਸ਼ਨੀ ਹੋਵੇ ਵੀ ਸਿੱਖਾਂ ਦਾ ਜਲੂਸ ਕੱਢਿਆ ਜਾ ਰਿਹਾ। ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਹਾਥੀ ਤੇ, ਜਿਵੇਂ ਆਪਾਂ ਨਗਰ ਕੀਰਤਨ ਕੱਢਣਾ ਹੋਵੇ ਗੁਰੂ ਸਾਹਿਬ ਦਾ ਸਰੂਪ ਆਪਾਂ ਅੱਗੇ ਰੱਖਣਾ, ਉਦੋਂ ਅੱਗੇ ਪੰਜ ਪਿਆਰੇ ਹੁੰਦੇ ਨੇ, ਪਿੱਛੇ ਫਿਰ ਸੰਗਤ ਹੁੰਦੀ ਹੈ ਗੱਡੀਆਂ ਵਿੱਚ। ਉਹਨਾਂ ਨੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲ ਰੰਗ ਦੀ ਪੁਸ਼ਾਕ ਪਵਾ ਦਿੱਤੀ। ਉਹ ਕਿਉਂ? ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਉਹਦੀ ਸੂਰਤ ਹਾਸੋਹੀਣੀ ਬਣਾ ਦਿੱਤੀ, ਵੇਖਣ ਵਾਲੇ ਹੱਸਣ। ਲਾਲ ਰੰਗ ਦੇ ਕੱਪੜੇ ਪਵਾ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ, ਪਿੰਜਰੇ ਵਿੱਚ ਕੈਦ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ, ਪਿੰਜਰਾ ਤੇ ਪਿੰਜਰਾ ਹਾਥੀ ਤੇ। ਅੱਗੇ ਉਹ ਪਿੱਛੇ ਗੁਰਮੁਖੋ, ਜਿਹੜੇ ਨਾਲ ਜਿਉਂਦੇ ਸਿੰਘ ਫੜੇ ਸੀ 700, ਉਦੋਂ ਪਿੱਛੇ 750 ਗੱਡਾ ਸਿੰਘਾਂ ਦੇ ਸਿਰਾਂ ਦਾ। ਫਿਰ ਉਹ ਜਿਹੜਾ ਜਲੂਸ ਸੀ ਉਹ ਲਾਹੌਰ ਤੋਂ ਚੱਲਿਆ ਤੇ ਦਿੱਲੀ ਤੱਕ ਆਇਆ, ਤੇ ਕਹਿੰਦੇ ਨੇ ਉਸ ਵੇਲੇ ਕਈ ਇਤਿਹਾਸਕਾਰਾਂ ਨੇ ਜ਼ਿਕਰ ਲਿਖਿਆ, ਅੱਖੀ ਡਿੱਠਾ ਹਾਲ ਵੀ ਕਈਆਂ ਨੇ ਲਿਖਿਆ ਕਿ ਉਸ ਵੇਲੇ ਜਿਹੜਾ ਵੀ ਮਿਲਦਾ ਸੀ ਵੱਟੇ ਮਾਰਦਾ ਸੀ, ਪੱਥਰ ਮਾਰਦਾ ਸੀ, ਤੇ ਲੋਕ ਇਹ ਕਹਿੰਦੇ ਸੀ ਕਿ ਹੁਣ ਸਿੱਖ ਕੌਮ ਖਤਮ ਹੋ ਗਈ। ਇਹਨਾਂ ਨੇ ਸਭ ਤੋਂ ਅੱਗੇ ਇੱਕ ਬਿੱਲੀ ਦਾ ਸਿਰ ਵੱਢ ਕੇ ਟੰਗਿਆ ਹੋਇਆ ਸੀ, ਸਭ ਤੋਂ ਅੱਗੇ ਉਹ ਸੀ। ਉਹ ਕਿਉਂ? ਇਹਦਾ ਅਰਥ ਇਹ ਸੀ ਕਿ ਮੈਂ ਅਸੀਂ ਪੰਜਾਬ ਵਿੱਚ ਸਿੱਖ ਤੇ ਕੀ ਜਾਨਵਰ ਵੀ ਨਹੀਂ ਛੱਡੇ, ਸਭ ਵੱਢ ਦਿੱਤੇ, ਕੋਈ ਛੱਡਿਆ ਹੀ ਨਹੀਂ ਸਿੱਖ, ਇਹਨਾਂ ਦੇ ਘਰਾਂ ਦੇ ਜਾਨਵਰ ਵੀ ਨਹੀਂ ਛੱਡੇ, ਸਿੱਖ ਤੇ ਕੀ ਛੱਡਣੇ ਸੀ। ਸਭ ਤੋਂ ਅੱਗੇ ਬਿੱਲੀ ਦਾ ਸਿਰ ਵੱਢ ਕੇ ਟੰਗਿਆ ਸੀ ਉਹਨਾਂ। ਔਰ ਉਹ ਕਹਿੰਦੇ ਸੀ ਕਿ ਸਿੱਖ ਖਤਮ ਹੋ ਗਏ, ਮੁੱਕ ਗਏ, ਔਰ ਹੁਣ ਕਦੇ ਪੈਦਾ ਵੀ ਨਹੀਂ ਹੋਣਗੇ। ਏਦਾਂ ਉਹ ਜਲੂਸ ਲੈ ਕੇ ਆ ਰਹੇ ਸਨ, ਵੱਟੇ ਮਾਰਦੇ ਸੀ, ਪੱਥਰ ਮਾਰਦੇ ਸੀ, ਬੜਾ ਵੱਡਾ ਜਲੂਸ। ਪਰ ਉਹਨਾਂ ਨੂੰ ਇਹ ਆਉਣ ਵਾਲਾ ਸਮਾਂ ਨਹੀਂ ਸੀ ਪਤਾ। ਉਹ ਕਹਿੰਦੇ ਸੀ ਸਿੱਖ ਖਤਮ ਹੋ ਗਏ, ਪਰ ਉਹ ਭੁੱਲ ਗਏ ਸੀ ਕਿ ਸਿੱਖ ਇੱਕ ਐਸੀ ਕੌਮ ਆ। ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਅਮਰ ਕਰ ਗਏ ਨੇ, ਜਿਹੜਿਆਂ ਰਾਹਾਂ ਤੋਂ ਅਸੀਂ ਇਹਨਾਂ ਦਾ ਜਲੂਸ ਕੱਢ ਰਹੇ ਹਾਂ, ਇਹਨਾਂ ਨੇ ਇਸ ਇਹਨਾਂ ਰਾਹਾਂ ਤੋਂ ਹੀ ਵੱਡੇ ਵੱਡੇ ਨਗਰ ਕੀਰਤਨ ਲੈ ਕੇ ਆਉਣੇ। ਤੁਹਾਡੇ ਦਿੱਲੀ ਦੀ ਸੰਗਤ ਨੇ ਜਦੋਂ ਨਗਰ ਕੀਰਤਨ ਕੱਢਿਆ ਨਾ, ਉਹਦੇ ਇਸ਼ਤਿਹਾਰ ਛਪੇ ਆ, ਮੈਂ ਉਹਦਾ ਰੂਟ ਪੜ੍ਹਿਆ ਤੇ ਮੇਰੇ ਦਿਮਾਗ ਵਿੱਚ ਉਹ ਗੱਲ ਚੱਲ ਰਹੀ ਸੀ ਕਿ ਉਹ ਸਮਾਂ ਆ ਗਿਆ। ਉਹ ਸੋਚਦੇ ਸੀ ਕਿ ਬਸ ਖਤਮ ਹੋ ਗਿਆ ਸਭ, ਪਰ ਇਹ ਨਹੀਂ ਸੀ ਪਤਾ ਕਿ ਜਿਹੜਿਆਂ ਰਾਹਾਂ ਤੋਂ ਅਸੀਂ ਲਈ ਜਾਂਦੇ ਹਾਂ ਵੀ ਇਹ ਸਿੱਖਾਂ ਦਾ ਆਗੂ ਜਥੇਦਾਰ ਫੜ ਲਿਆ ਤੇ ਸਿੱਖੀ ਖਤਮ ਕਰ ਦਿਆਂਗੇ, ਇਹਨਾਂ ਨੇ ਸੋਨੇ ਦੀ ਪਾਲਕੀ 'ਚ ਗੁਰੂ ਸਾਹਿਬ ਨੂੰ ਲੈ ਕੇ ਆਉਣਾ। ਗੁਰੂ ਸਾਹਿਬ ਸੋਨੇ ਦੀ ਪਾਲਕੀ 'ਚ ਸਨ ਨਾ, ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲ। ਜਦੋਂ ਦਿੱਲੀ ਤੋਂ ਨਨਕਾਣਾ ਸਾਹਿਬ ਗਏ ਹੋ ਲੈ ਕੇ ਗੁਰੂ ਸਾਹਿਬ ਜੀ, ਸੋਨੇ ਦੀ ਪਾਲਕੀ ਵਿੱਚ ਗੁਰੂ ਸਾਹਿਬ ਦੇ ਸਰੂਪ। ਫਿਰ ਗੁਰਮੁਖੋ ਕਿੰਨੀ ਸੰਗਤ ਸੀ, ਲੰਗਰ ਕਿੰਨੇ ਸੀ, ਕੋਈ ਗਿਣਤੀ ਨਹੀਂ ਕਰ ਸਕਦਾ। ਜਗ੍ਹਾ ਜਗ੍ਹਾ ਤੇ ਪੰਜਾਬ ਦੀ ਧਰਤੀ ਤੇ ਨਗਰ ਕੀਰਤਨ ਪਹੁੰਚਣਾ, 3 ਵਜੇ ਆ ਅੰਬਾਲੇ, ਰਾਜਪੁਰੇ, ਸਰਹੰਦ ਪਹੁੰਚਦਾ ਰਾਤ ਦੇ 11 ਵਜੇ ਤੱਕ। ਇੰਨਾ ਸੰਗਤ ਨੇ ਪਿਆਰ ਕੀਤਾ, ਇੰਨੀ ਸੰਗਤ ਪਤਾ ਹੀ ਨਹੀਂ ਸੀ ਲੱਗਦਾ। ਕਿਉਂ? ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕੌਮ ਨੂੰ ਅੰਮ੍ਰਿਤ ਛਕਾ ਕੇ ਅਮਰ ਬਣਾ ਗਏ ਨੇ। ਗੁਰਮੁਖੋ ਕਾਂਗਿਆਰੀ ਹੈ, ਪਤਝੜ ਆ ਜਾਂਦੀ ਹੈ, ਬਸੰਤ ਆ ਜਾਂਦੀ ਹੈ ਤੇ ਚੱਲਦਾ ਹੀ ਰਹਿੰਦਾ, ਪਰ ਜੜ ਗੁਰੂ ਨਾਨਕ ਲਾ ਕੇ ਗਏ ਨੇ। ਗੁਰੂ ਗੋਬਿੰਦ ਸਿੰਘ ਨੇ ਉਸ ਬੂਟੇ ਨੂੰ अपने लाला का खून पा के सिंजिया जो मर्जी हो जाए यह कदे खत्म नहीं हो सकता। किन्नियां कोशिशां होईयां ने हुण तक हो रही ने हुण कई विचे विच वड़ के सिख कौम दे सिखां नूं गुमराह कर रहे ने सिखां दा इतिहास बिगाड़िया जा रहा है सिखां दे तीर्थ अस्थान ढाए गए किन्ना कुछ होया हुण तक आपां सब जाणदे पर धन गुरु गोबिंद सिंह महाराज सच्चे पातशाह दे बख्शिश कीते हुए अमृत विच इन्नी शक्ति है कि अज भी ये कौम चढ़दी कला विच है चढ़ती कला बेच ही रहे। सतसंग जी उस वेले जदों मीर मन्नू का समा आया उन्हें भी जुलम की अत कर दिती। वह कहिंदा मैं सिखां नूं नहीं खत्म कर सकता। बाबा बंदा सिंह बहादुर का समा तो गुरु गोबिंद सिंह तो थोड़ा चिर बाद दा ही 300 साल थोड़े चिर तक हो जाना पर 1748 तो लैके 1752-53 तक मीर मन्नू सूबेदार बनिया। यह उदू 125 साल बाद की गल 125 साल जदों उन्होंने जलूस कढ़िया 125 साल बाद की गल। वह कहिंदे सी कि हुण सिखां नूं खत्म करन वास्ते इन्हां नूं जंगलां विच ते खत्म नहीं किया जा सकता फड़े नहीं जाते पनीरी खत्म कर दे। दास शुरू चर्चा आप जी के चरणों कर चुके हैं कि जे पनीरी नूं संभालिया जाए फिर गल बनेगी। जे आउण वाली जनरेशन नूं आउण वाले बच्चों नूं असीं गुरमत की सिक्ख्या देंगे फिर गल बनेगी। लोग हौली हौली नावां नालों सिंघ कटाउंदे जांदे ने छोटे छोटे ना अपने बच्चों के रखते जाते हैं ना नाल सिंघ लाउणा चंगा नहीं समझते। हौली हौली कई पंजाबी बोलनी भुलते जाते हैं पिंडां तुहाडे दिल्ली विच भी कई थावां ते वेख्या बच्चे नाल गल करनगे हिंदी जी करनगे पंजाबी बोलदे आ पग बन्नी होई है बोल लैंदे ने पर पंजाबी नहीं बोलदे। घरां विच बैठे पंजाबी बोलनी कोई बहुती पसंद नहीं करदे हिंदी च गल करनगे। पर सतसंग जी जे असी अपने विरसे नालों भुल गए गुरमुखी बोलनी छड़ दिती गुरमुखी पढ़नी छड़ दिती फिर साढ़े पल्ले रहेगा कि गुरु अंगद देव महाराज ने कृपा की जो गुरमुखी की दात सानू बख्शी।